असंख मूर्ख अंधकोर। अनगणित इस प्रकार के मूर्ख ने जिहड़े भयानक कुप हनेरे विच ही पए रहिंदे ने। एक महाकवि कालीदास होया और उहदे बारे भी इतिहास विच लिखिया मिलदा है, कहिंदे इह भी पहलां एक बिल्कुल उजड़ आदमी सी और कहिंदे ने इह जिहड़ा कालीदास सी एक दिन बाहर लकड़ां लैण वास्ते गया, इहनूं सुक्कियां लकड़ां ते मिलियां ना। एक दरख्त सी सुक्का, उस दरख्त ते चढ़ के वह लकड़ां कट्टण लग्या। जिस दरख्त की टाहणी ते बैठा सी उसे नूं वड्डी जा रहा सी। यह कोई चंगा विद्वान पंडित सियाणा बंदा कोल दी लंघिया और वह उहनूं कहण लग्या, भलिया लोका तू डिगणा? वह कहिंदा, मैं किवें डिग पऊंगा? कहण लगा, तू जिहड़ी टाहणी ते बैठा उसे नूं कट्टी जाना? वह कहिंदा, ठीक है, मैं कट रहा। वह कहिंदा, चल तेरी मर्जी। वह टाहणी नूं कटदा रहा ते जदों कट्टी गई उहने डिगणा तां है ही सी, डिग पिया थले। ते उहने जाके फिर उस पंडित दे गल दे विच साफा पा लिया। उहनूं कहिंदा, तूं मैनूं सिटिया? मूर्खां दीआं निशानियां हुंदीआं ने। वह कहिंदा, भलिया लोका, मैं ते तेनूं सगां दस्सिया सी पर तूं मेरी गल नहीं मन्नी। वह कहिंदा, नहीं सिटिया ही तूं है, मैं डिगणा नहीं सी, तूं कहा सी डिगेंगा, तूं सिटिया मैनूं। इहो जिहे मूर्ख लोग हुंदे ने। और वह पंडित ने सोचा भी हुण मूर्ख दे नाल वाह ते पै गया ते हुण इह तों खैड़ा किवें छुड़ाईए। वह हुण खैड़ा ना छड्डे, मूर्ख आदमी छेती पिछा नहीं छड्डदा। आखिर पंडित ने उहदियां मिन्नतां कीतियां, कहण लगा, तूं किसे तरह मेरा खैड़ा भी छड्डेंगा? वह कहिंदा, हाँ, एक शर्त है। हुण कमले दा विआह नहीं सी हुंदा। वह कहिंदा, मेरा विआह कर दे, फिर तेरा खैड़ा छुट सकदा। मूर्ख बंदिआं दी इहो जिहियां गल्लां हुंदियां। वह जिहड़ा पंडित सी, विद्वान पंडित, उहदी लड़की वह भी कुछ इहो जी सी, वह पिता दे आखे नहीं सी लगदी। उहने आखिया, चलो वह भी कमली है ते कमले नाल ही इहदा विआह कर देने। चलो उहने अपने मन विच सोच लिया। पर वह पंडित दी लड़की है पढ़ी लिखी सी, कई पढ़े लिखे भी मूर्ख हुंदे ने, जिन्हां दे बाबत बाणी विच लिखिया होया, पढ़िया मूर्ख आखिया जित लभ लोभ हंकार। हुण वह पढ़ी लिखी मूर्ख सी, इह ऊं अनपढ़ मूर्ख सी। जदों इन्हां दोहां दा विआह हो गया और कुछ समा आपस विच इन्हां ने चलो बतीत कीता, फिर इन्हां दी आपस विच ख्याल ना रले। एक दिन जिहड़ी इह पंडित दी लड़की सी, उहदा नां सी विद्या देवी। उहनें सोचिया भी इस मूर्ख दे नालों ते खैड़ा छुड़ाउणा ही चंगा रहेगा। और उहदा घर बिल्कुल देवी दे मंदर दे नेड़े सी, ते इहने की कीता, अपने पति नूं उपरों धक्का दिता चुबारे तों, उहनूं हेठां मंदर दे विच सुट दिता। हुण देवी दा मंदर सी, जदों हेठां डिग्गिया खून डुल्लिया ते देवी कहिंदे खुश हो गई, हुण बली लै के खुश हुंदी सी। उह कालीदास नूं कहिण लगी, ਬਈ ਬਰੰਗ ਬਰੂਹ ਬਈ ਵਾਰ ਮੰਗ। ਉਹ ਕਾਲੀਦਾਸ ਉਹ ਡਰਦਾ ਮਾਰਾ, ਹੁਣ ਉਹ ਘਰ ਵਾਲੀ ਦਾ ਨਾਮ ਕਵੇ ਵਿਦਿਆ ਦੇਵੀ, ਵਿਦਿਆ ਦੇਵੀ, ਮੈਨੂੰ ਵਿਦਿਆ ਦੇਵੀ ਨੇ ਸਿੱਟਿਆ ਥੱਲੇ। ਦੇਵੀ ਨੇ ਸੋਚਿਆ ਵੀ ਇਹ ਵਿਦਿਆ ਮੰਗਦਾ, ਅਤੇ ਉਸਨੇ ਆਖਿਆ, ਤਥਾ ਅਸਤੂ, ਜੋ ਤੂੰ ਮੰਗਦਾ ਉਹੀ ਹੋਵੇਗਾ। ਅਤੇ ਫਿਰ ਉਹ ਕਾਲੀਦਾਸ ਇੱਕ ਹਿੰਦੁਸਤਾਨ ਦਾ ਬਹੁਤ ਪ੍ਰਸਿੱਧ ਕਵੀ ਹੋਇਆ। ਚਲੋ ਉਹਨੂੰ ਵਰਦਾਨ ਮਿਲਿਆ ਚਾਹੇ ਕਿਵੇਂ ਹੋਇਆ। ਕਹਿਣ ਤੋਂ ਭਾਵ ਇਹ ਅਸੰਖ ਮੂਰਖ ਅੰਧਕੂਰ ਇਹੋ ਜਿਹੇ ਬੇਅੰਤ ਲੋਕ ਨੇ, ਕਈ ਇਹੋ ਜਿਹੇ ਵੀ ਨੇ। ਉਹ ਕੋਈ ਪੱਠੇ ਲੈਣ ਵਾਸਤੇ ਗਿਆ ਔਰ ਉਹਨੇ ਉਹਦੇ ਕੋਲ ਆਪਣੇ ਕਈ ਪੱਠਿਆਂ ਵਾਸਤੇ ਜਾਂ ਖੋਤੀਆਂ ਜਾਂ ਗਧੀਆਂ ਰੱਖ ਲੈਂਦੇ ਨੇ, ਉਹਨੇ ਆਪਣੇ ਕੋਲ ਰੱਖੀ ਸੀ। ਕਹਿੰਦਾ ਵੀ ਚਲੋ ਮੈਂ ਇਸ 'ਤੇ ਬੈਠ ਕੇ ਜਾਵਾਂਗਾ। ਉਸ ਤੋਂ ਬਾਅਦ ਉਹਨੇ ਉੱਥੇ ਪੱਠਿਆਂ ਦੀ ਪੰਡ ਵੱਢ ਲਈ ਅਤੇ ਉਹਨੇ ਸੋਚਿਆ ਵੀ ਜੇ ਹੁਣ ਮੈਂ ਇਹਦੇ ਉੱਤੇ ਪੰਡ ਰੱਖੀ, ਇਹਦੇ ਉੱਤੇ ਬੈਠਾ ਅਤੇ ਇਹਦੇ ਉੱਤੇ ਪਾਰ ਜ਼ਿਆਦੇ ਨਾ ਆ ਜਾਵੇ। ਉਹਨੇ ਪੰਡ ਆਪਣੇ ਸਿਰ 'ਤੇ ਰੱਖ ਲਈ ਅਤੇ ਆਪ ਉਹਦੇ ਉੱਤੇ ਅਸਵਾਰ ਹੋ ਗਿਆ। ਭਾਰ ਤਾਂ ਫਿਰ ਵੀ ਉਹਦੇ ਉੱਤੇ ਆਉਣਾ ਹੀ ਸੀ, ਪਰ ਉਹ ਸਮਝ ਉਹੋ ਜਿਹੀ ਸੀ, ਮੂਰਖ ਸੀ। ਔਰ ਉਹ ਤੁਰਿਆ ਜਾਵੇ, ਉਹ ਕਹਿੰਦੇ ਤੂੰ ਸਿਰ 'ਤੇ ਪੰਡ ਚੁੱਕੀ ਹੈ ਅਤੇ ਆਪ ਉੱਤੇ ਬੈਠਾ ਜਾਣਾ, ਪੰਡ ਰੱਖ ਕੇ ਉੱਤੇ ਬਹਿੰਦਾ। ਕਹਿੰਦਾ ਮੈਂ ਕਿਹਾ ਕਿਤੇ ਇਹਦੇ ਦਿਪਾਰ ਹੀ ਨਾ ਆ ਜਾਵੇ। ਇਹੋ ਜਿਹੇ ਮੂਰਖ ਹੁੰਦੇ ਨੇ ਹਜ਼ੂਰ ਕਹਿੰਦੇ ਨੇ ਅਸੰਖ ਮੂਰਖ ਅੰਧਕੋਰ। ਪਰ ਹੁਣ ਕਈ ਵਾਰੀ ਕਈ ਗੱਲਾਂ ਦੇ ਵਿੱਚੋਂ ਚੰਗੀ ਸਿੱਖਿਆ ਵੀ ਮਿਲਦੀ ਹੈ। ਇਹ ਕੋਈ ਨਿਹੰਗ ਸਿੰਘ ਸੀ, ਉਹਨੇ ਚਲੋ ਬਹੁਤ ਵਧੀਆ ਵੈਸੇ ਚਲੋ ਸਿੱਖਿਆ ਦਾ ਇਹ ਗੱਲਾਂ ਵੀ ਦੱਸੀਆਂ। ਉਹਨੂੰ ਕਿਸੇ ਨੇ ਕਿਹਾ, ਕਹਿੰਦਾ ਵੀ ਨਿਹੰਗ ਤਾਂ ਕਮਲੇ ਹੁੰਦੇ ਆ। ਉਹ ਬੜਾ ਹੱਸਿਆ, ਉਹ ਕਹਿੰਦੇ ਤੈਨੂੰ ਇਹਨੇ ਕਮਲਾ ਕਿਹਾ ਅਤੇ ਤੂੰ ਹੱਸੀ ਜਾਂਦਾ। ਕਹਿੰਦਾ ਇਹਨੂੰ ਕਮਲੇ ਦੇ ਅਰਥ ਦਾ ਨਹੀਂ ਪਤਾ, ਕਮਲੇ ਦਾ ਮਤਲਬ ਉਹ ਹੁੰਦਾ ਜਿਹੜਾ ਕੰਮ ਲੱਗਿਆ ਰਹੇ, ਉਹ ਕਮਲਾ ਹੁੰਦਾ। ਸਿੱਖਿਆ ਲੈਣੀ ਸੀ ਨਾ। ਫਿਰ ਉਹ ਕਹਿਣ ਲੱਗਾ, ਕਹਿੰਦਾ ਨਹੀਂ ਨਿਹੰਗ ਤਾਂ ਮੂਰਖ ਹੁੰਦੇ ਆ। ਉਹ ਹੋਰ ਹੱਸ ਪਿਆ, ਕਹਿੰਦਾ ਤੂੰ ਤਾਂ ਹੋਰ ਵੀ ਮੈਨੂੰ ਉੱਚੀ ਗੱਲ ਕਹਿ ਦਿੱਤੀ। ਉਹ ਕਹਿੰਦੇ ਮੂਰਖ ਦਾ ਅਰਥ ਪਤਾ ਕੀ ਹੈ? ਮੂੰਹ ਰੱਖ, ਜਿਹੜਾ ਮੂੰਹ ਨੂੰ ਰੱਖੇ, ਜਿਹਦਾ ਮੂੰਹ 'ਤੇ ਕੰਟਰੋਲ ਹੋ ਗਿਆ, ਖਾਣ ਦਾ ਸੰਜਮ, ਬੋਲਣ ਦਾ ਸੰਜਮ, ਉਹ ਮੂਰਖ ਹੈ। ਉਹ ਕਹਿੰਦਾ ਨਿਹੰਗ ਤਾਂ ਪਾਗਲ ਹੁੰਦੇ। ਉਹ ਹੋਰ ਹੱਸਿਆ, ਕਹਿਣ ਲੱਗਾ ਪਾਗਲ ਦਾ ਮਤਲਬ ਹੁੰਦਾ ਪਾਗਲ, ਜਿਹਨੇ ਗੱਲ ਦਾ ਭੇਤ ਪਾ ਲਿਆ, ਅਸਲੀ ਗੱਲ ਸਮਝ ਗਿਆ ਜਿਹੜਾ, ਉਹ ਪਾਗਲ ਹੁੰਦਾ। ਫਿਰ ਉਹ ਅਖੀਰ 'ਤੇ ਫਿਰ ਨਾ ਹਟਿਆ, ਕਹਿੰਦਾ ਨਹੀਂ ਨਿਹੰਗ ਤਾਂ ਸ਼ੁਦਾਈ ਹੁੰਦੇ ਨੇ। ਉਹ ਕਹਿੰਦਾ ਸ਼ੁਦਾਈ ਦਾ ਮਤਲਬ ਜਿਹੜਾ ਸੌ ਦਾ ਜਾਣਦਾ ਹੋਵੇ ਆਪਣੇ ਬਚਨ ਦੇ ਲਈ, ਉਹ ਸ਼ੁਦਾਈ ਹੁੰਦੇ। ਗੱਲ ਤਾਂ ਉਹੀ ਹੁੰਦੀ ਹੈ, ਇੱਕੋ ਸ਼ਬਦ ਜਦੋਂ ਆਪਾਂ ਕਹਿ ਦਈਏ ਤਾਂ ਉਹਦੇ ਨਾਲ ਗੁੱਸਾ ਵੀ ਆਉਂਦਾ, ਲੜਾਈ ਝਗੜਾ ਵੀ ਹੋ ਜਾਂਦਾ। ਪਰ ਜੇ ਆਪਣੇ ਮਨ ਨੂੰ ਸਮਝਾਉਣਾ ਤਾਂ ਫਿਰ ਇਹ ਸਿੱਖਿਆ ਵੀ ਸਾਨੂੰ ਕਈ ਵਾਰੀ ਕੰਮ ਦੇ ਜਾਂਦੀ। ਅਸੰਖ ਮੂਰਖ ਅੰਧ ਕੋਰ, ਹਜ਼ੂਰ ਕਹਿੰਦੇ ਨੇ ਅਣਗਹਿਣ ਇਹੋ ਜਿਹੇ ਮੂਰਖ ਨੇ, ਅੰਧ ਕੋਰ, ਜਿਹੜੇ ਭਿਆਨਕ ਅਗਿਆਨਤਾ ਦੇ, ਅਨਪੜ੍ਹ ਦੇ, ਜਹਾਲਤ ਦੇ ਹਨੇਰੇ ਵਿੱਚ ਹੀ ਪਏ ਰਹਿੰਦੇ ਹਨ।
ਅਸੰਖ ਚੋਰ ਹਰਾਮ ਖੋਰ।
ਧੰਨ ਗੁਰੂ ਨਾਨਕ ਦੇ ਮਹਾਰਾਜ, ਇਹ ਤਮੂ ਗੁਣੀ ਸ੍ਰਿਸ਼ਟੀ ਦਾ ਨਿਰਣਾ ਹੋ ਰਿਹਾ ਵੀ ਤਮੂ ਗੁਣ ਸ੍ਰਿਸ਼ਟੀ ਵਿੱਚ ਜਿੰਨੇ ਮਾੜੇ ਕੰਮ ਕਰਨ ਵਾਲੇ ਨੇ ਨਾ, ਉਹ ਸਾਰੇ ਇਹਦੇ ਵਿੱਚ ਹੀ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਅਸੰਖ ਚੋਰ, ਅਣਗਿਣਤ ਚੋਰ ਲੋਕ ਨੇ ਜਿਨ੍ਹਾਂ ਦਾ ਕੰਮ ਹੀ ਚੋਰੀ ਕਰਨੀ ਹੈ, ਕਿਰਤ ਕੋਈ ਕਰਨੀ ਨਹੀਂ ਅਤੇ ਚੋਰੀਆਂ ਕਰਨੀਆਂ ਨੇ, ਚੋਰੀਆਂ ਕਰ ਕਰਕੇ ਆਪਣਾ ਨਿਰਵਾਹ ਕਰਨਾ, ਇਹੋ ਜਿਹੇ ਵੀ ਲੋਕ ਨੇ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਐਸੇ ਲੋਕਾਂ ਦਾ ਵੀ ਉਧਾਰ ਕੀਤਾ, ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਵੀ ਜਿਹੜਾ ਭੂਮੀਆਂ ਚੋਰ, ਉਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਚੋਰ ਹਾਂ। ਸਤਿਗੁਰੂ ਕਹਿਣ ਲੱਗੇ ਭਾਈ ਜੇ ਤੂੰ ਸਿੱਖ ਬਣਨਾ ਤੈਨੂੰ ਚੋਰੀ ਛੱਡਣੀ ਪਵੇਗੀ। ਕਹਿੰਦਾ ਮਹਾਰਾਜ ਇਹ ਤਾਂ ਮੇਰੇ ਹੱਡਾਂ ਵਿੱਚ ਰਾਜ ਗਈ, ਇਹ ਤਾਂ ਛੱਡਣੀ ਔਖੀ ਹੈ। ਸਤਿਗੁਰੂ ਕਹਿਣ ਲੱਗੇ ਅੱਛਾ ਜੇ ਤੂੰ ਚੋਰੀ ਨਹੀਂ ਛੱਡ ਸਕਦਾ ਸਾਡੇ ਤਿੰਨ ਬਚਨ ਯਾਦ ਰੱਖੀ। ਕਹਿੰਦਾ ਮਹਾਰਾਜ ਦੱਸੋ। ਸਤਿਗੁਰੂ ਕਹਿਣ ਲੱਗੇ ਇੱਕ ਤਾਂ ਕਦੇ ਗਰੀਬ ਮਾਰ ਨਾ ਕਰੀ। ਕਹਿੰਦਾ ਮਹਾਰਾਜ ਠੀਕ ਹੈ। ਦੂਸਰਾ ਸਤਿਗੁਰੂ ਕਹਿਣ ਲੱਗੇ ਕਦੇ ਝੂਠ ਨਾ ਬੋਲੀ, ਸੱਤ ਬਚਨ ਜੀ। ਤੀਜੀ ਗੱਲ ਕਹਿ ਦਿੱਤੀ ਬਈ ਤੂੰ ਨਿਮਕ ਹਰਾਮ ਨਹੀਂ ਕਰਨਾ। ਇਹ ਤਿੰਨ ਗੱਲਾਂ ਗੁਰੂ ਮਹਾਰਾਜ ਨੇ ਇਹਨੂੰ ਆਖੀਆਂ ਬਈ ਇੱਕ ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ ਅਤੇ ਨਿਮਕ ਹਰਾਮ ਨਹੀਂ ਕਰਨਾ। ਕਹਿੰਦੇ ਸਾਡੇ ਤਿੰਨ ਬਚਨ ਯਾਦ ਰੱਖ ਲਵੀਂ। ਕਹਿੰਦਾ ਠੀਕ ਹੈ। ਹੁਣ ਹੈ ਤਾਂ ਚੋਰ ਸੀ ਪਰ ਹੁਣ ਗੁਰੂ ਦਾ ਸਿੱਖ ਬਣ ਗਿਆ, ਗੁਰੂ ਦੇ ਬਚਨ ਇਸਨੇ ਕਮਾਉਣੇ ਸ਼ੁਰੂ ਕਰ ਦਿੱਤੇ। ਕੋਈ ਗਰੀਬ ਆਦਮੀ ਇਹਦੇ ਕੋਲ ਆਇਆ ਅਤੇ ਉਸਨੇ ਆ ਕੇ ਵਾਸਤਾ ਪਾਇਆ, ਕਹਿਣ ਲੱਗਾ ਵੀ ਮੈਂ ਆਪਣੀ ਲੜਕੀ ਦਾ ਵਿਆਹ ਕਰਨਾ ਹੈ, ਮੇਰੇ ਪਾਸ ਇੰਨੀ ਮਾਇਆ ਨਹੀਂ ਕਿ ਮੈਂ ਆਪਣੀ ਲੜਕੀ ਨੂੰ ਘਰੋਂ ਤੋਰ ਦੇਵਾਂ। ਮੈਂ ਸੁਣਿਆ ਤੂੰ ਗੁਰੂ ਦਾ ਸਿੱਖ ਹੈ, ਤੂੰ ਮੇਰੀ ਇਹਦੇ ਵਾਸਤੇ ਕੋਈ ਮਦਦ ਕਰ। ਭੂਮੀਏ ਚੋਰ ਨੇ ਸੋਚਿਆ ਵੀ ਹੈ ਤਾਂ ਮੇਰੇ ਕੋਲ ਵੀ ਕੁਛ ਨਹੀਂ, ਕਿਉਂਕਿ ਹੁਣ ਚੋਰੀ ਦਾ ਛੱਡ ਬੈਠਾ ਸੀ। ਉਹਦੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਮਹਾਰਾਜ ਨੇ ਇਹ ਵੀ ਆਖਿਆ ਵੀ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ, ਗਰੀਬ ਮਾਰ ਨਹੀਂ ਕਰਨੀ ਚਾਹੀਦੀ, ਮੈਨੂੰ ਹੁਣ ਇਹਦੀ ਮਦਦ ਵੀ ਕਰਨੀ ਚਾਹੀਦੀ ਹੈ। ਫਿਰ ਮਨ ਵਿੱਚ ਸੋਚਿਆ ਵੀ ਗੁਰੂ ਮਹਾਰਾਜ ਨੇ ਇਹ ਗੱਲ ਆਖੀ ਸੀ ਗਰੀਬ ਮਾਰ ਨਹੀਂ ਕਰਨੀ, ਚਲੋ ਆਪਾਂ ਕਿਸੇ ਗਰੀਬ ਦੇ ਘਰ ਨਹੀਂ ਇਹ ਕੰਮ ਕਰਦੇ, ਕੋਈ ਚਲੋ ਕਿਸੇ ਚੰਗੇ ਤਕੜੇ ਬੰਦੇ ਦੇ ਘਰ ਚੋਰੀ ਕਰਦੇ ਹਾਂ, ਹੈ ਗਰੀਬ ਵਾਸਤੇ ਉਹਨੇ ਕੀਤੀ। ਕੋਈ ਰਾਜਾ ਸੀ, ਉਹਨੇ ਸੋਚਿਆ ਵੀ ਹੁਣ ਰਾਜਿਆਂ ਦੇ ਕੋਲ ਤਾਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੁੰਦੀ। ਉਹਨੇ ਆਖਿਰ ਰਾਜੇ ਦੇ ਘਰ ਨੂੰ ਜਾ ਕੇ ਸੰਨ ਲਾਈ ਅਤੇ ਜਿੱਥੇ ਉਹ ਰਾਜੇ ਦੀਆਂ ਰਾਣੀਆਂ ਸਨ ਉਸ ਮਹਿਲਾਂ ਵਿੱਚ ਚਲਿਆ ਗਿਆ ਅਤੇ ਉਹਨਾਂ ਰਾਣੀਆਂ ਦੇ ਜਿੰਨੇ ਕੀਮਤੀ ਕੱਪੜੇ ਸਨ, ਜੀਵਰਾਤ ਸਨ, ਉਹ ਸਾਰੇ ਉਸਨੇ ਇਕੱਠੇ ਕਰ ਲਏ। ਹੁਣ ਰਾਣੀਆਂ ਵੀ ਸੁੱਤੀਆਂ ਪਈਆਂ, ਰਾਜਾ ਵੀ ਅਤੇ ਨੌਕਰ ਵੀ ਸਾਰੇ ਸੁੱਤੇ ਪਏ ਨੇ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ, ਕਿਉਂਕਿ ਚੋਰ ਆਪਣੇ ਕੰਮ ਦੇ ਵਿੱਚ ਬਹੁਤ ਮਾਹਰ ਹੁੰਦੇ ਨੇ। ਅਤੇ ਹੁਣ ਜਦੋਂ ਉਸਨੇ ਸਾਰਾ ਸਮਾਨ ਇਕੱਠਾ ਕੀਤਾ ਅਤੇ ਉਹਦੇ ਮਨ ਦੇ ਵਿੱਚ ਖਿਆਲ ਆਇਆ, ਥੋੜ੍ਹੀ ਜਿਹੀ ਭੁੱਖ ਜਿਹੀ ਮਹਿਸੂਸ ਹੋਈ, ਕਹਿੰਦਾ ਵੀ ਜੇ ਇੱਥੇ ਕੁਛ ਹੋਵੇ ਤਾਂ ਖਾ ਹੀ ਲਈਏ। ਉੱਥੇ ਹੋਰ ਤਾਂ ਕੁਛ ਨਾ ਮਿਲਿਆ, ਉੱਥੇ ਚੂਰਨ ਦੀ ਸ਼ੀਸ਼ੀ ਪਈ ਸੀ, ਉਹਨੇ ਚੂਰਨ ਲੈ ਕੇ ਮੂੰਹ ਦੇ ਵਿੱਚ ਪਾ ਲਿਆ। ਜਦੋਂ ਚੂਰਨ ਮੂੰਹ ਦੇ ਵਿੱਚ ਪਾਇਆ, ਉਹਦੇ ਵਿੱਚ ਲੂਣ ਤਾਂ ਪਾਇਆ ਹੀ ਹੁੰਦਾ। ਹੁਣ ਗੁਰੂ ਦੇ ਬਚਨ ਯਾਦ ਆ ਗਏ, ਕਹਿੰਦੇ ਵੀ ਗੁਰੂ ਮਹਾਰਾਜ ਨੇ ਆਖਿਆ ਸੀ ਵੀ ਨਿਮਕ ਹਰਾਮ ਨਹੀਂ ਕਰਨਾ, ਵੀ ਮੈਂ ਤਾਂ ਹੁਣ ਇਹਨਾਂ ਦਾ ਨਿਮਕ ਖਾ ਲਿਆ ਅਤੇ ਹੁਣ ਮੈਂ ਇਹਨਾਂ ਦੇ ਘਰੋਂ ਚੋਰੀ ਕਿਉਂ ਕਰਾਂ, ਇਸ ਲਈ ਮੈਨੂੰ ਚੋਰੀ ਨਹੀਂ ਕਰਨੀ ਚਾਹੀਦੀ। ਸਾਰਾ ਸਮਾਨ ਉੱਥੇ ਤਿਆਰ ਕੀਤਾ, ਬੰਨਿਆ ਬਣਾਇਆ, ਛੱਡ ਕੇ ਖਾਲੀ ਹੱਥ ਵਾਪਸ ਮੁੜ ਆਇਆ। ਜਦੋਂ ਸਵੇਰ ਦਾ ਵਕਤ ਹੋਇਆ ਅਤੇ ਰਾਜੇ ਨੂੰ ਪਤਾ ਲੱਗਿਆ ਵੀ ਕੋਈ ਚੋਰ ਸਾਡੇ ਮਹਿਲਾਂ ਵਿੱਚ ਆ ਗਿਆ, ਪਰ ਉਸਨੇ ਚੋਰੀ ਤਾਂ ਕੋਈ ਕੀਤੀ ਨਹੀਂ, ਪਰ ਉਹ ਸਾਰਾ ਸਮਾਨ ਬੰਨ੍ਹ ਕੇ ਉਸੇ ਤਰ੍ਹਾਂ ਹੀ ਛੱਡ ਕੇ ਚਲਿਆ ਗਿਆ। ਰਾਜੇ ਨੇ ਸੋਚਿਆ ਵੀ ਇਹ ਤਾਂ ਗੱਲ ਮਾੜੀ ਹੈ, ਜੇ ਰਾਜਿਆਂ ਦੇ ਘਰੇ ਚੋਰੀ ਹੋਣ ਲੱਗ ਪਵੇ ਅਤੇ ਫਿਰ ਆਮ ਪ੍ਰਜਾ ਦਾ ਕੀ ਬਣੇਗਾ। ਰਾਜੇ ਨੇ ਸੋਚਿਆ, ਕਹਿਣ ਲੱਗਾ ਵੀ ਮੈਂ ਤਾਂ ਚੋਰ ਨੂੰ ਫੜਨਾ। ਹੁਣ ਤੁਹਾਨੂੰ ਪਤਾ ਹੀ ਆ ਵੀ ਰਾਜਿਆਂ ਦਾ ਕਿਹੋ ਜਿਹਾ ਮੂਡ ਹੁੰਦਾ। ਉਸਨੇ ਵਜ਼ੀਰਾਂ ਨੂੰ ਆਖਿਆ ਬਈ ਤੁਸੀਂ ਚੋਰ ਲੱਭੋ। ਉਹਨਾਂ ਨੇ ਕੀ ਕੀਤਾ, ਜਿੰਨੇ ਵਿਚਾਰੇ ਗਰੀਬ ਲੋਕ ਸਨ ਜਿਹਦੇ 'ਤੇ ਮਾੜੀ ਜਿਹੀ ਸ਼ੱਕ ਪਈ ਜਾਂ ਉੱਥੇ ਕੋਲ ਦੀ ਲੰਘਦਾ ਦੇਖ ਲਿਆ ਅਤੇ ਉਹਨੂੰ ਫੜ ਕੇ ਢਾ ਲਿਆ, ਕੁੱਟਮਾਰ ਸ਼ੁਰੂ ਹੋ ਗਈ। ਹੁਣ ਉੱਧਰ ਭੂਮੀਆਂ ਚੋਰ ਗੁਰੂ ਦਾ ਸਿੱਖ ਬਣਿਆ ਹੋਇਆ ਸੀ, ਉਹ ਸੋਚਣ ਲੱਗਾ ਵੀ ਚੋਰੀ ਤਾਂ ਕੀਤੀ ਕੋਈ ਨਹੀਂ ਅਤੇ ਬਾਕੀ ਚਲੋ ਮੈਂ ਹੀ ਰਾਜੇ ਦੇ ਮਹਿਲਾਂ ਵਿੱਚ ਗਿਆ ਸਾਂ, ਪਰ ਹੁਣ ਮੇਰੇ ਕਾਰਨ ਗਰੀਬ ਮਾਰ ਹੋਣ ਲੱਗ ਪਈ ਹੈ, ਹੋਰ ਗਰੀਬ ਕੁੱਟੀ ਦੇ ਹਨ, ਇਸ ਲਈ ਮੈਨੂੰ ਹੁਣ ਰਾਜੇ ਕੋਲ ਜਾ ਕੇ ਸੱਚ ਸੱਚ ਕਹਿ ਦੇਣਾ ਚਾਹੀਦਾ। ਤੋ ਬਿਨਾਂ ਕਿਸੇ ਡਰ ਖੌਫ ਤੋਂ ਸਿੱਧਾ ਜਿਹੜੇ ਰਾਜੇ ਦੇ ਵਜ਼ੀਰ ਸਨ ਉਹਨਾਂ ਕੋਲ ਚਲਿਆ ਗਿਆ ਅਤੇ ਉਹਨਾਂ ਨੂੰ ਕਹਿੰਦਾ ਤੁਹਾਡਾ ਰਾਜਾ ਕਿੱਥੇ ਹੈ? ਉਹ ਕਹਿੰਦੇ ਰਾਜੇ ਨਾਲ ਵੀ ਤੈਨੂੰ ਮਿਲਾ ਦਿੰਦੇ ਹਾਂ। ਜਦੋਂ ਰਾਜੇ ਦੇ ਸਾਹਮਣੇ ਗਿਆ ਅਤੇ ਰਾਜੇ ਨੇ ਪੁੱਛਿਆ ਵੀ ਦੱਸ ਤੂੰ ਕਿਵੇਂ ਆਇਆ? ਕਹਿੰਦਾ ਮੈਂ ਤੁਹਾਡਾ ਚੋਰ ਹਾਂ, ਤੁਸੀਂ ਮੈਨੂੰ ਫੜੋ, ਜਿਹੜੀ ਸਜ਼ਾ ਮੈਨੂੰ ਦੇਣੀ ਉਹ ਦਿਓ, ਪਰ ਤੁਸੀਂ ਗਰੀਬ ਮਾਰ ਕਿਉਂ ਕਰਦੇ ਹੋ? ਜਦੋਂ ਇੰਨੀ ਗੱਲ ਰਾਜੇ ਨੇ ਸੁਣੀ ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਦੇ ਚੋਰ ਆਦਮੀ ਆਪਦੇ ਮੂੰਹੋਂ ਕਦੇ ਆਖਦਾ ਹੀ ਨਹੀਂ ਮੈਂ ਚੋਰ ਹਾਂ, ਤੂੰ ਅਜੀਬ ਕਿਸਮ ਦਾ ਚੋਰ ਹੈ, ਤੂੰ ਆਪਣੇ ਆਪ ਹੀ ਕਹੀ ਜਾਂਦਾ ਮੈਂ ਚੋਰ ਹਾਂ। ਕਹਿਣ ਲੱਗਾ ਮੈਂ ਚੋਰ ਵੀ ਹਾਂ ਅਤੇ ਮੈਂ ਗੁਰੂ ਦਾ ਸਿੱਖ ਵੀ ਹਾਂ, ਮੈਂ ਆਪਣੇ ਅਸੂਲਾਂ ਦੇ ਉੱਤੇ ਖੜਾ। ਰਾਜਾ ਹੈਰਾਨ ਹੋ ਕੇ ਪੁੱਛਣ ਲੱਗਾ ਅੱਛਾ ਤੂੰ ਦੱਸ ਤੇਰਾ ਗੁਰੂ ਕੌਣ ਹੈ? ਕਹਿੰਦਾ ਮੇਰਾ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਕਹਿਣ ਲੱਗਾ ਫਿਰ ਇਹ ਦੱਸ ਬਈ ਤੈਨੂੰ ਉਹਨੇ ਕੀ ਸਿੱਖਿਆ ਦਿੱਤੀ? ਕਹਿਣ ਲੱਗਾ ਮੈਨੂੰ ਮੇਰੇ ਸਤਿਗੁਰੂ ਨੇ ਸਿੱਖਿਆ ਦਿੱਤੀ ਵੀ ਚੋਰੀ ਛੱਡ। ਮੈਂ ਕਿਹਾ ਮੈਂ ਚੋਰੀ ਛੱਡ ਨਹੀਂ ਸਕਦਾ। ਅਤੇ ਉਸਨੇ ਫਿਰ ਇਹ ਤਿੰਨ ਗੱਲਾਂ ਮੈਨੂੰ ਆਖੀਆਂ, ਤਿੰਨ ਬਚਨ ਕੀਤੇ ਵੀ ਇੱਕ ਤਾਂ ਗਰੀਬ ਮਾਰ ਨਹੀਂ ਕਰਨੀ, ਕਦੇ ਝੂਠ ਨਹੀਂ ਬੋਲਣਾ ਅਤੇ ਨਿਮਕ ਹਰਾਮ ਨਹੀਂ ਕਰਨਾ। ਮੈਂ ਤੁਹਾਡੇ ਘਰੋਂ ਚੋਰੀ ਕਰ ਸਕਦਾ ਸੀ ਪਰ ਮੈਂ ਨਿਮਕ ਹਰਾਮ ਕਰਨਾ ਯੋਗ ਨਹੀਂ ਸਮਝਿਆ। ਫਿਰ ਤੂੰ ਗਰੀਬ ਮਾਰ ਹੋਣ ਲੱਗੀ, ਉੱਥੇ ਆ ਕੇ ਮੇਰਾ ਕੰਮ ਸੀ ਸੱਚ ਬੋਲਣਾ, ਮੈਂ ਤੈਨੂੰ ਆ ਕੇ ਦੱਸ ਦਿੱਤਾ ਮੈਂ ਚੋਰ ਹਾਂ। ਇਹ ਗੱਲਾਂ ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ, ਕਹਿਣ ਲੱਗਾ ਬਈ ਜੇ ਤੇਰਾ ਗੁਰੂ ਇਹੋ ਜਿਹਾ ਹੈ, ਇਹੋ ਜਿਹੇ ਚੰਗੇ ਅਸੂਲ ਤੈਨੂੰ ਸਮਝਾਉਣ ਵਾਲਾ ਹੈ ਤਾਂ ਫਿਰ ਤਾਂ ਮੈਂ ਵੀ ਉਹਦਾ ਸਿੱਖ ਬਣਨ ਲਈ ਤਿਆਰ ਹਾਂ। ਆਖਿਰ ਉਹ ਰਾਜਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ। ਇਹਦੇ ਘਰ ਸੰਤਾਨ ਨਹੀਂ ਸੀ। ਇਸਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿੱਤੜੇ ਫਲਮਨ ਬੰਸ਼ੀਆ ਤਿੱਤੜੇ ਸਤਿਗੁਰ ਪਾਸ, ਅਤੇ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਅੱਛਾ ਭਰੋਸਾ ਰੱਖ, ਤੇਰੇ 'ਤੇ ਗੁਰੂ ਦੀ ਮਿਹਰ ਹੋਵੇਗੀ, ਤੇਰੇ ਘਰ ਪੁੱਤਰ ਹੋਵੇਗਾ। ਔਰ ਕਹਿੰਦੇ ਨੇ ਕੁਛ ਸਮੇਂ ਤੋਂ ਬਾਅਦ ਰਾਜੇ ਦੇ ਘਰ ਲੜਕੀ ਨੇ ਜਨਮ ਲਿਆ ਅਤੇ ਰਾਜੇ ਨੇ ਜਾ ਕੇ ਭੂਮੀਏ ਨੂੰ ਦੱਸਿਆ। ਭੂਮੀਏ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਅਤੇ ਕਹਿਣ ਲੱਗਾ, ਕਹਿੰਦਾ ਮਹਾਰਾਜ ਰਾਜੇ ਦੇ ਘਰ ਲੜਕੀ ਨੇ ਜਨਮ ਲਿਆ। ਸਤਿਗੁਰੂ ਕਹਿਣ ਲੱਗੇ, ਰਾਜੇ ਨੂੰ ਜਾ ਕੇ ਇਹ ਗੱਲ ਕਹਿ ਦਿਓ, ਚਾਹੇ ਲੜਕੀ ਨੇ ਹੀ ਜਨਮ ਲਿਆ ਹੈ ਪਰ ਉਹ ਕਿਸੇ ਨੂੰ ਇਹ ਨਾ ਦੱਸੇ ਵੀ ਮੇਰੇ ਘਰ ਲੜਕੀ ਨੇ ਜਨਮ ਲਿਆ ਹੈ, ਕਿਉਂਕਿ ਸਾਡੇ ਬਚਨ ਹੋਏ ਨੇ, ਸਾਧ ਬਚਨ ਅਟਲਾ ਦਾ। ਉਹ ਸਾਰਿਆਂ ਨੂੰ ਇਹੀ ਗੱਲ ਆਖੇ ਵੀ ਮੇਰੇ ਘਰੇ ਪੁੱਤਰ ਪੈਦਾ ਹੋਇਆ। ਚਲੋ ਰਾਜੇ ਨੇ ਸਤਿਗੁਰੂ ਦਾ ਬਚਨ ਮੰਨਿਆ, ਕੋਈ ਅਨਾੜੀ ਹੁੰਦਾ ਤਾਂ ਸ਼ਾਇਦ ਨਾ ਹੀ ਮੰਨਦਾ। ਔਰ ਉਸਨੇ ਆਪਣੀ ਲੜਕੀ ਨੂੰ ਲੜਕਾ ਸਮਝ ਕੇ ਉਹਦੀ ਪਾਲਣਾ ਪੋਸ਼ਣਾ ਆਰੰਭ ਕਰ ਦਿੱਤੀ। ਆਖਿਰ ਉਹ ਲੜਕੀ ਜਵਾਨ ਹੋ ਗਈ। ਹੁਣ ਕਿਸੇ ਨੂੰ ਤਾਂ ਪਤਾ ਨਹੀਂ ਸੀ ਇਸ ਰਾਜ ਦਾ। ਜਦੋਂ ਰਾਜੇ ਦੀ ਲੜਕੀ ਜਵਾਨ ਹੋ ਗਈ ਤਾਂ ਲੋਕਾਂ ਦੇ ਵਿੱਚ ਰਾਜਕੁਮਾਰ ਦੀ ਹੀ ਹਮੇਸ਼ਾ ਲਈ ਚਰਚਾ ਹੁੰਦੀ ਸੀ, ਔਰ ਕਿਸੇ ਰਾਜੇ ਵੱਲੋਂ ਉਹਦਾ ਰਿਸ਼ਤਾ ਵੀ ਆ ਗਿਆ। ਹੁਣ ਉਹਦਾ ਰਾਜੇ ਦੀ ਲੜਕੀ ਸੀ, ਇੱਧਰੋਂ ਇਹ ਰਾਜਕੁਮਾਰ ਸੀ। ਔਰ ਕਹਿੰਦੇ ਨੇ ਰਾਜੇ ਨੇ ਗੁਰੂ ਮਹਾਰਾਜ ਦੇ ਬਚਨਾਂ 'ਤੇ ਭਰੋਸਾ ਰੱਖਿਆ। ਜਦੋਂ ਬਰਾਤ ਚੜ੍ਹਨੀ ਸੀ, ਰਾਜੇ ਨੇ ਆਪਣੇ ਲੜਕੀ ਦੇ ਲੜਕਿਆਂ ਵਾਲੇ ਕੱਪੜੇ ਪਾ ਕੇ, ਰਾਜਕੁਮਾਰ ਵਾਲੇ ਕੱਪੜੇ ਪਾ ਕੇ ਉਸਨੂੰ ਲਾੜਾ ਬਣਾ ਕੇ ਜਦੋਂ ਵਿਆਹੁਣ ਵਾਸਤੇ ਤੁਰਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਸਤੇ ਵਿੱਚ ਕਿਸੇ ਥਾਂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਦੀਵਾਨ ਸਜਿਆ ਹੋਇਆ ਸੀ। ਹੁਣ ਰਾਜਾ ਵੀ ਧਰਮੀ ਸੀ ਅਤੇ ਰਾਜੇ ਨੇ ਸੋਚਿਆ ਵੀ ਚਲੋ ਜਾਂਦੇ ਜਾਂਦੇ ਮੱਥਾ ਹੀ ਟੇਕ ਲਈਏ। ਅਤੇ ਉਸਨੇ ਆਪਣੀ ਉਹ ਲੜਕੀ ਨੂੰ ਜੋ ਰਾਜਕੁਮਾਰ ਦੇ ਰੂਪ ਦੇ ਵਿੱਚ ਵਿਆਹ ਕਰਾਉਣ ਵਾਸਤੇ ਜਾ ਰਹੀ ਸੀ ਉਹ ਵੀ ਨਾਲ ਹੈ, ਅਤੇ ਉਹਨਾਂ ਨੇ ਜਾ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਤੇ ਜਦੋਂ ਮੱਥਾ ਟੇਕਿਆ ਅਤੇ ਸਤਿਗੁਰੂ ਮਹਾਰਾਜ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ, ਆਓ ਰਾਜਕੁਮਾਰ ਜੀ ਕਿੱਧਰ ਨੂੰ ਜਾ ਰਹੇ ਹੋ। ਬਸ ਉਹ ਬਚਨ ਕਹਿਣ ਦੀ ਦੇਰ ਸੀ, ਉਸੇ ਵੇਲੇ ਉਹ ਲੜਕੀ ਰਾਜਕੁਮਾਰ ਬਣ ਗਈ। ਇਹ ਗੁਰੂ ਦੇ ਬਚਨਾਂ ਦੀ ਸ਼ਕਤੀ ਹੈ। ਬਹੁਤੇ ਲੋਕ ਤਾਂ ਭਾਵੇਂ ਇਹਨਾਂ ਗੱਲਾਂ ਨੂੰ ਨਾ ਮੰਨਣ, ਪਰ ਬਈ ਜੋ ਕੁਛ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ ਉਹ ਵੀ ਝੂਠ ਨਹੀਂ ਹੋ ਸਕਦਾ, ਕਿਉਂਕਿ ਗੁਰੂ ਮਹਾਰਾਜ ਦੇ ਵਿੱਚ ਇਹ ਸ਼ਕਤੀ, ਉਹ ਕੁਛ ਵੀ ਕਰ ਸਕਦੇ ਨੇ। ਕਰਨ ਹਾਰ ਕੋ ਕੁਛ ਅਚਰਜ ਨਾਹੀਂ। ਹਜ਼ੂਰ ਕਹਿੰਦੇ ਨੇ ਅਸੰਖ ਚੋਰ ਹਰਾਮ ਖੋਰ, ਅਣਗਿਣਤ ਪ੍ਰਕਾਰ ਦੇ ਚੋਰ ਨੇ, ਹਰਾਮ ਖੋਰ ਅਤੇ ਜਿਹੜੇ ਹਰਾਮ ਦੀ ਕਮਾਈ ਖਾਂਦੇ ਨੇ, ਕਿਰਤ ਕਰਕੇ ਨਹੀਂ ਖਾਂਦੇ, ਹਰਾਮ ਦੀ ਕਮਾਈ ਖਾਂਦੇ ਨੇ। ਹੁਣ ਚੋਰੀ ਕਰਕੇ ਲੁੱਟਿਆ ਮਾਲ ਖਾਣਾ ਹਰਾਮ ਦੀ ਕਮਾਈ ਹੈ ਨਾ। ਅਤੇ ਹਜ਼ੂਰ ਕਹਿੰਦੇ ਨੇ ਇਹ ਵੀ ਤਾਂ ਵਾਹਿਗੁਰੂ ਦੀ ਸ੍ਰਿਸ਼ਟੀ ਹੀ ਹੈ। ਮਹਾਂਪੁਰਖ ਦੱਸਦੇ ਸਨ ਭਾਈ ਜਿਹੜੇ ਚੋਰ ਨੇ ਉਹ ਤਿੰਨ ਪ੍ਰਕਾਰ ਦੇ ਹੁੰਦੇ ਨੇ। ਇੱਕ ਮਨ ਦੇ ਚੋਰ ਹੁੰਦੇ ਨੇ, ਇੱਕ ਬਾਣੀ ਦੇ ਚੋਰ ਹੁੰਦੇ ਨੇ, ਇੱਕ ਤਨ ਦੇ ਚੋਰ ਹੁੰਦੇ ਨੇ। ਮਨ ਦੇ ਚੋਰ ਉਹ ਨੇ ਵੀ ਜਿਹੜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਅਤੇ ਤਸਕਰ ਜੋ ਨਾਮ ਨਾ ਲੇਵੈ ਬਸ ਹੈ ਕੋਠ ਪਚਸ ਹੈ। ਜਿਹੜੇ ਪਰਮੇਸ਼ੁਰ ਦਾ ਨਾਮ ਨਹੀਂ ਲੈਂਦੇ ਉਹ ਮਨ ਦੇ ਚੋਰ ਨੇ, ਰੱਬ ਦੇ ਚੋਰ ਨੇ। ਦੂਸਰੇ ਬਾਣੀ ਦੇ ਚੋਰ ਨੇ, ਬਾਣੀ ਦੇ ਚੋਰ ਉਹ ਨੇ ਵੀ ਜਿਹੜੇ ਨਿਤਨੇਮ ਨਹੀਂ ਕਰਦੇ, ਗੁਰੂ ਕੋਲੋਂ ਅਰਦਾਸਾਂ ਕਰ ਕਰਕੇ ਸਾਰਾ ਕੁਛ ਮੰਗਦੇ ਨੇ ਪਰ ਬਾਣੀ ਪੜ੍ਹਨੀ ਉਹਨਾਂ ਲਈ ਔਖੀ ਲੱਗਦੀ, ਉਹ ਬਾਣੀ ਦੇ ਚੋਰ ਨੇ। ਜਿਹੜੇ ਨਾਮ ਨਹੀਂ ਜਪਦੇ ਉਹ ਮਨ ਦੇ ਚੋਰ ਨੇ, ਜਿਹੜੇ ਬਾਣੀ ਨਹੀਂ ਪੜ੍ਹਦੇ ਰਸਨਾ ਤੋਂ ਉਹ ਬਾਣੀ ਦੇ ਚੋਰ ਨੇ। ਤੀਜੇ ਭਾਈ ਤਨ ਦੇ ਚੋਰ ਨੇ, ਵੀ ਜਿਹੜੇ ਸਰੀਰ ਕਰਕੇ ਵੀ ਗੁਰੂ ਮਹਾਰਾਜ ਦੀ ਹਾਜ਼ਰੀ ਨਹੀਂ ਭਰਦੇ, ਸਾਰਾ ਕੁਛ ਲੈਂਦੇ ਨੇ ਅਤੇ ਪਰ ਫਿਰ ਉਹ ਗੁਰੂ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਦੇ, ਉਹ ਮਨ ਦੇ ਚੋਰ ਨੇ ਜਾਂ ਉਹ ਤਨ ਦੇ ਚੋਰ ਨੇ ਜਾਂ ਇਉਂ ਵੀ ਇਹ ਵਿਚਾਰ ਮਹਾਂਪੁਰਖ ਕਰਦੇ ਸਨ ਵੀ ਤਨ ਦੇ ਚੋਰ ਉਹ ਨੇ ਜਿਹੜੇ ਸਰੀਰ ਦੇ ਨਾਲ ਕੋਈ ਚੋਰੀ ਕਰਦੇ ਹੈ, ਬਾਣੀ ਦੇ ਚੋਰ ਉਹ ਨੇ ਵੀ ਜਿਹੜੇ ਕੋਈ ਬਾਣੀ ਦੀ ਚੋਰੀ ਕਰਦੇ ਨੇ। ਬਾਣੀ ਦੀ ਚੋਰੀ ਕਿਵੇਂ ਕਰਦੇ ਨੇ? ਆ ਜਿਵੇਂ ਕੋਈ ਦੇਹ ਤਾਰੀ ਗੁਰੂ ਬਾਣੀ ਦੇ ਸ਼ਬਦ ਲੈ ਕੇ ਅਤੇ ਫਿਰ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਆਪਣੇ ਮਗਰ ਲਾਉਂਦੇ ਨੇ। ਦੇਖੋ ਜੀ ਬਾਣੀ 'ਚ ਲਿਖਿਆ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਉਹਨਾਂ ਨੂੰ ਪੁੱਛਣ ਵਾਲਾ ਹੋਵੇ ਤੁਹਾਡੇ ਗੁਰੂ ਬਾਰੇ ਲਿਖਿਆ, ਪਰ ਉਹ ਐਸੀ ਚੋਰੀ ਕਰ ਰਹੇ ਨੇ, ਬਾਣੀ ਦੀ ਚੋਰੀ। ਅਤੇ ਤੀਸਰੇ ਭਾਈ ਮਨ ਦੇ ਚੋਰ ਨੇ, ਵੀ ਜਿਹੜੇ ਮਨ ਦੇ ਵਿੱਚ ਬੁਰੇ ਖਿਆਲ ਕਰਦੇ ਨੇ ਵੀ ਆਪਾਂ ਕਿਸੇ ਦੇ ਮਾਲ ਨੂੰ, ਕਿਸੇ ਦੇ ਧਨ ਨੂੰ ਕਿਵੇਂ ਚੁਰਾਉਣਾ, ਉਹ ਮਨ ਦੇ ਚੋਰ ਹੁੰਦੇ ਨੇ। ਹਜ਼ੂਰ ਕਹਿੰਦੇ ਅਸੰਖ ਚੋਰ, ਇਸ ਤਰ੍ਹਾਂ ਦੇ ਅਣਗਿਣਤ ਪ੍ਰਕਾਰ ਦੇ ਚੋਰ ਨੇ, ਹਰਾਮ ਖੋਰ, ਜਿਹੜੇ ਭਾਈ ਹਰਾਮ ਦੀ ਕਮਾਈ ਖਾਂਦੇ ਹਨ।
ਅਸੰਖ ਅਮਰ ਕਰ ਜਾਹੇ ਜੋਰ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੰਖ ਅਮਰ ਕਰ ਜਾਹੇ ਜੋਰ, ਅਣਗਿਣਤ ਇਹੋ ਜਿਹੇ ਵੀ ਲੋਕ ਨੇ ਵੀ ਜਿਹੜੇ ਆਪਣੇ ਜ਼ੋਰ ਦੇ ਨਾਲ ਹੀ, ਅਮਰ ਦਾ ਅਰਥ ਹੈ ਹੁਕਮ, ਉਹ ਆਪਣਾ ਹੁਕਮ ਕਰਕੇ, ਹਕੂਮਤ ਕਰਕੇ ਇੱਥੋਂ ਚਲੇ ਜਾਂਦੇ ਨੇ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਧੱਕੇ ਨਾਲ ਜ਼ੁਲਮ ਦਾ ਰਾਜ ਕਰਦੇ ਨੇ, ਜਿਵੇਂ ਔਰੰਗਜ਼ੇਬ ਨੇ ਕੀਤਾ ਸੀ, ਰਾਵਣ ਨੇ ਅਤੇ ਕੰਸ ਨੇ ਕੀਤਾ ਸੀ, ਹਰਨਾਕਸ਼ ਨੇ ਕੀਤਾ ਸੀ। ਉਹ ਆਪਣੇ ਜ਼ੋਰ ਦੇ ਨਾਲ ਹੀ ਆਪਣਾ ਹੁਕਮ ਚਲਾ ਕੇ ਚਲੇ ਜਾਂਦੇ ਨੇ। ਜਾਂ ਜਿਵੇਂ ਆਮ ਇੱਕ ਇਹ ਵੀ ਕਹਾਵਤ ਬਣੀ ਹੋਈ ਹੈ ਵੀ ਕਈ ਇਹੋ ਜਿਹੇ ਵੀ ਲੋਕ ਨੇ ਜਿਹੜੇ ਹੇਮੂ ਬਾਣੀਏ ਵਾਂਗੂ ਚੰਮਦੀਆਂ ਚਲਾਉਂਦੇ ਨੇ। ਜਦੋਂ ਉਹਨਾਂ ਦੇ ਹੱਥ ਵਿੱਚ ਕੋਈ ਤਾਕਤ ਆ ਜਾਂਦੀ ਹੈ ਫਿਰ ਉਹ ਮਨ ਮਰਜ਼ੀਆਂ ਕਰਦੇ ਨੇ। ਉਹ ਵੀ ਤਮੋ ਗੁਣੀ ਸ੍ਰਿਸ਼ਟੀ ਵਿੱਚ ਨੇ। ਅਸੰਖ ਅਮਰ ਕਰ ਜਾਹੇ ਜ਼ੋਰ, ਅਸੰਖ ਅਣਗਿਣਤ ਇਹੋ ਜਿਹੇ ਲੋਕ ਨੇ ਵੀ ਜਿਹੜੇ ਵੀ ਜ਼ੋਰ ਦੇ ਨਾਲ ਹੀ, ਧੱਕੇ ਦੇ ਨਾਲ ਹੀ ਆਪਣਾ ਹੁਕਮ ਚਲਾ ਕੇ ਇੱਥੋਂ ਤੁਰ ਜਾਂਦੇ ਹਨ।
ਅਸੰਖ ਗੱਲ ਵੱਡ ਹੱਤਿਆ ਕਮਾ।
ਇਹ ਤਾਮਸੀ ਸ੍ਰਿਸ਼ਟੀ ਦਾ ਜ਼ਿਕਰ ਹੋ ਰਿਹਾ ਹੈ। ਹਜ਼ੂਰ ਕਹਿੰਦੇ ਅਣਗਿਣਤ ਇਹੋ ਜਿਹੇ ਲੋਕ ਨੇ ਗੱਲ ਵੱਡ, ਜਿਹੜੇ ਗੱਲ ਵੱਢਦੇ ਨੇ। ਇਹਦਾ ਮਤਲਬ ਬਹੁਤ ਸਾਰੇ ਇਹੋ ਜਿਹੇ ਗਲਵੜ ਦਾ ਅਰਥ ਹੈ ਬੁੱਚੜ ਨੇ, ਕਸਾਈ ਨੇ, ਹੱਤਿਆ ਕਮਾਹੇ, ਜਿਹੜੇ ਭਾਈ ਹਮੇਸ਼ਾ ਜੀਵ ਹੱਤਿਆ ਦਾ ਕੰਮ ਹੀ ਕਰਦੇ ਨੇ। ਹੁਣ ਜਿਹੜੇ ਖਾਸ ਕਰਕੇ ਬੁੱਚੜ ਜਾਂ ਕਸਾਈ ਨੇ, ਉਹ ਇਹੀ ਕੰਮ ਕਰਦੇ ਨੇ। ਬੁੱਚੜ ਖਾਨਿਆਂ ਵਿੱਚ ਜਾ ਕੇ ਦੇਖੋ, ਆ ਮੀਟ ਫੈਕਟਰੀਆਂ ਨੇ ਉਹਨਾਂ ਵਿੱਚ ਜਾ ਕੇ ਵੇਖੋ ਕਿੰਨਾ ਪਾਪ ਕਰਦੇ ਨੇ। ਇਹ ਵੀ ਅਣਗਿਣਤੀ ਨੇ। ਅਸੰਖ ਗਲਵੜ ਹੱਤਿਆ ਕਮਾਹੇ, ਅਣਗਿਣਤ ਇਹੋ ਜਿਹੇ ਲੋਕ ਨੇ ਬਈ ਜਿਹੜੇ ਗਲਵੜ ਦਾ ਅਰਥ ਹੈ ਉਹ ਬੁੱਚੜ ਕਸਾਈ ਲੋਕ ਨੇ, ਹੱਤਿਆ ਕਮਾਹੇ, ਜਿਹੜੇ ਭਾਈ ਇਸ ਤਰ੍ਹਾਂ ਹੱਤਿਆ ਦਾ ਪਾਪ ਕਰਦੇ ਹਨ। ਬਹੁਤੇ ਲੋਕ ਤਾਂ ਜੀਵ ਹੱਤਿਆ ਕਰਦੇ ਨੇ, ਪਰ ਕਈ ਇਹੋ ਜਿਹੇ ਵੀ ਲੋਕ ਨੇ ਜਿਹੜੇ ਬੰਦਿਆਂ ਦੇ ਵੀ ਗਲ ਵੱਢ ਦਿੰਦੇ ਨੇ, ਇਹੋ ਜਿਹੇ ਵੀ ਲੋਕ ਨੇ। ਪਰ ਹਜ਼ੂਰ ਕਹਿੰਦੇ ਹੈ ਇਹ ਵੀ ਰੱਬ ਦੀ ਸ੍ਰਿਸ਼ਟੀ ਹੀ ਹੈ। ਅਸੰਖ ਗਲ ਵੱਢ ਹੱਤਿਆ ਕਮਾਹੇ। ਮਹਾਂਪੁਰਖ ਸਦਨੇ ਦੀ ਸਾਖੀ ਸੁਣਾਉਂਦੇ ਸੀ, ਸਦਨਾ ਵੀ ਕਸਾਈ ਸੀ, ਮਹਾਂ ਕਸਾਬ ਛੁਰੀ ਸੱਟ ਪਾਈ। ਔਰ ਕਹਿੰਦੇ ਨੇ ਕੋਈ ਇਸਦਾ ਪਿਛਲਾ ਪੂਰਵਲਾ ਕਰਮ ਜਾਗਿਆ, ਇਹਨੂੰ ਕਿਵੇਂ ਭਗਤੀ ਵਾਲੇ ਪਾਸੇ ਲਾਗ ਲੱਗੀ, ਇਹਦੇ ਉੱਤੇ ਮਹਾਂਪੁਰਸ਼ ਸਾਖੀ ਸੁਣਾਉਂਦੇ ਸਨ। ਕਹਿੰਦੇ ਨੇ ਕੋਈ ਸਦਨੇ ਦਾ ਕੋਈ ਖਾਸ ਮਿੱਤਰ ਸੀ, ਔਰ ਉਹ ਇੱਕ ਦਿਨ ਸ਼ਾਮ ਦੇ ਵਕਤ ਇਹਦੇ ਕੋਲੋਂ ਮੀਟ ਲੈਣ ਵਾਸਤੇ ਆਏ। ਇਹਦੇ ਕੋਲ ਮੀਟ ਥੋੜ੍ਹਾ ਸੀ। ਉਹ ਕਹਿਣ ਲੱਗਾ ਸਾਡੇ ਘਰ ਕੋਈ ਖਾਸ ਮਹਿਮਾਨ ਆਏ ਨੇ, ਉਹਨਾਂ ਲਈ ਮੀਟ ਚਾਹੀਦਾ ਹੈ, ਇਸ ਲਈ ਤੈਨੂੰ ਇੱਕ ਸਿਰ ਪੂਰਾ ਮੀਟ ਮੈਨੂੰ ਦੇਣਾ ਚਾਹੀਦਾ। ਉਹ ਕਹਿੰਦਾ ਵੀ ਸਿਰ ਤੋਂ ਤਾਂ ਘੱਟ ਹੋਣਾ ਕੁਛ, ਉਹ ਕਹਿੰਦਾ ਪੂਰਾ ਕਰਕੇ ਦੇ। ਸਦਨੇ ਦੇ ਮਨ ਵਿੱਚ ਖਿਆਲ ਆਇਆ ਚਲੋ ਇਹ ਮੇਰਾ ਮਿੱਤਰ ਹੈ, ਇਹਦੀ ਲੋੜ ਪੂਰੀ ਕਰਨੀ ਚਾਹੀਦੀ ਹੈ। ਇਹਨੇ ਆਪਣੇ ਘਰ ਦੇ ਵਿੱਚ ਜਿਹੜੇ ਇਹੋ ਜਿਹੇ ਕੰਮ ਕਰਦੇ ਉਹ ਪਹਿਲਾਂ ਹੀ ਤਿਆਰੀ ਕਰਕੇ ਰੱਖਦੇ ਨੇ। ਇੱਕ ਉਹ ਬੱਕਰਾ ਪਹਿਲਾਂ ਹੀ ਲਿਆ ਕੇ ਘਰ ਦੇ ਵਿੱਚ ਬੰਨਿਆ ਹੋਇਆ ਸੀ ਵੀ ਉਹਨੂੰ ਸਵੇਰ ਨੂੰ ਉਹਨੇ ਵੱਢਣਾ ਸੀ, ਅਤੇ ਉਹਨੇ ਸੋਚਿਆ ਵੀ ਹੁਣ ਜੇ ਮੈਂ ਇਹਦਾ ਹੁਣ ਸਿਰ ਵੱਢ ਦਿੱਤਾ ਤਾਂ ਸਵੇਰ ਤੱਕ ਇਹਦਾ ਮਾਸ ਖਰਾਬ ਹੋ ਜਾਣਾ, ਇਸ ਲਈ ਕੋਈ ਇਹੋ ਜਿਹਾ ਤਰੀਕਾ ਲੱਭੀਏ ਅਤੇ ਵੀ ਜਿਹਦੇ ਨਾਲ ਮੇਰਾ ਮਿੱਤਰ ਵੀ ਖੁਸ਼ ਹੋ ਜਾਵੇ ਅਤੇ ਮੇਰਾ ਮਾਸ ਵੀ ਨਾ ਖਰਾਬ ਹੋਵੇ। ਆਖਿਰ ਉਹ ਉਸ ਬੱਕਰੇ ਦੇ ਕੋਲ ਚਲਾ ਗਿਆ। ਉਹਦੇ ਮਨ ਦੇ ਵਿੱਚ ਖਿਆਲ, ਕਿਉਂਕਿ ਬੰਦੇ ਦਾ ਮਨ ਹੀ ਹੈ ਨਾ, ਜੋ ਮਰਜ਼ੀ ਜਿਹੋ ਜਿਹੇ ਮਰਜ਼ੀ ਖਿਆਲ ਚੰਗੇ ਮਾੜੇ ਕਰ ਸਕਦਾ। ਉਸਨੇ ਸੋਚਿਆ ਵੀ ਆਪਾਂ ਸਾਰੇ ਬੱਕਰੇ ਨੂੰ ਵੱਢਣ ਦੀ ਥਾਂ 'ਤੇ ਕਿਉਂ ਨਾ ਆਪਾਂ ਇਸਦੀ ਅੰਡਕੋਸ਼ ਹੀ ਵੱਢ ਲਈਏ ਜਾਂ ਇਸਦੀ ਟੰਗ ਹੀ ਵੱਢ ਲਈਏ, ਅਤੇ ਉਹ ਆਪਾਂ ਮਿੱਤਰ ਨੂੰ ਦੇ ਦਿਆਂਗੇ, ਉਹ ਖੁਸ਼ ਹੋ ਜਾਵੇਗਾ। ਅਤੇ ਕਹਿੰਦੇ ਨੇ ਜਦੋਂ ਲੈ ਕੇ ਉਹ ਛੁਰੀ ਕੋਈ ਦਾ ਬੱਕਰੇ ਦੇ ਕੋਲ ਚਲਿਆ ਗਿਆ ਅਤੇ ਕਹਿੰਦੇ ਨੇ ਉਸ ਵੇਲੇ ਆਕਾਸ਼ਬਾਣੀ ਹੋਈ, ਕੋਈ ਪਰਮੇਸ਼ਰ ਨੇ ਕੋਈ ਐਸੀ ਕਲਾ ਵਰਤਾਈ। ਕਹਿੰਦੇ ਉਹ ਬੱਕਰਾ ਹੱਸਣ ਲੱਗ ਪਿਆ। ਇਹ ਹੈਰਾਨ ਹੋ ਕੇ ਪੁੱਛਣ ਲੱਗਿਆ ਵੀ ਇਹ ਛੁਪਾਇਆ ਪਸ਼ੂ ਹੈ, ਇਹ ਕਿਉਂ ਹੱਸ ਰਿਹਾ ਹੈ? ਹੈ ਤਾਂ ਪਰਮੇਸ਼ਰ ਦਾ ਇਹ ਕੌਤਕ ਸੀ। ਉਹ ਕਹਿੰਦੇ ਜਦੋਂ ਕਿਸੇ ਦੇ ਚੰਗੇ ਦਿਨ ਆਉਂਦੇ ਨੇ ਨਾ, ਕੰਧਾਂ ਵੀ ਉਪਦੇਸ਼ ਦਿੰਦੀਆਂ। ਹੁਣ ਇਹ ਤਾਂ ਚਲੋ ਬੱਕਰਾ ਸੀ, ਹੁਣ ਜਦੋਂ ਇਸ ਨੂੰ ਮਾਰਨ ਲੱਗਿਆ ਤਾਂ ਉਹ ਹੱਸਿਆ, ਅਤੇ ਇਹਦੇ ਹੱਥੋਂ ਛੁਰੀ ਡਿੱਗ ਪਈ। ਕਹਿੰਦਾ ਵੀ ਆਹ ਕੀ ਨਵੀਂ ਗੱਲ ਹੋਈ? ਉਹਨੇ ਫਿਰ ਪੁੱਛਿਆ ਵੀ ਤੂੰ ਹੱਸਿਆ ਕਿਉਂ ਹੈ? ਉਹ ਕਹਿੰਦਾ ਹੱਸਿਆ ਮੈਂ ਇਸ ਲਈ ਹਾਂ ਬਈ ਦੇਖ, ਪਤਾ ਨਹੀਂ ਕਿੰਨੀ ਵਾਰੀ ਤੂੰ ਮੇਰਾ ਸਿਰ ਵੱਢਿਆ, ਕਿੰਨੀ ਵਾਰੀ ਮੈਂ ਤੇਰਾ ਸਿਰ ਵੱਢਿਆ। ਸਿਰ ਬਦਲੇ ਸਿਰ ਦੇਣਾ ਪੈਂਦਾ। ਗੁਰਬਾਣੀ ਦਾ ਕਥਨ ਹੈ, ਜਿਹਾ ਬੀਜਾ ਸੋਲੂਣਾ ਕਰਮਾ ਸੰਦੜਾ ਖੇਤ। ਕਬੀਰ, ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ? ਜਿਹੜੇ ਸ਼ਿਕਾਰ ਮਾਰ ਮਾਰ ਕੇ ਕਹਿੰਦੇ ਇਸ 'ਤੇ ਖਾਣਾ, ਗਲ 'ਤੇ ਵਢਾਉਣਾ ਪਵੇਗਾ ਉਹਨਾਂ ਨੂੰ ਵੀ। ਇਸ ਲਈ ਇਹ ਆਪਣਾ ਪਤਾ ਨਹੀਂ ਕਿੰਨੇ ਜਨਮਾਂ ਤੋਂ ਲੈ ਕੇ ਅਦਲਾ ਬਦਲਾ ਚੱਲਦਾ ਆ ਰਿਹਾ ਸੀ, ਤੇ ਪਰ ਉਹ ਬੱਕਰਾ ਕਹਿਣ ਲੱਗਾ, ਅੱਜ ਤੂੰ ਨਵੀਂ ਭਾਜੀ ਪਾਉਣ ਲੱਗੇ ਹੈ, ਮੇਰਾ ਇਹ ਕੰਗ ਕੱਟ ਕੇ ਤੂੰ ਆਪਣੇ ਮਿੱਤਰ ਨੂੰ ਖੁਸ਼ ਕਰੇਗਾ, ਮੈਂ ਸਾਰੀ ਰਾਹ ਤੜਫਦਾ ਰਹਾਂਗਾ, ਅਤੇ ਆਉਣਾ ਦਿਨ ਤੇਰੇ 'ਤੇ ਵੀ ਹੈ, ਇਹ ਤੂੰ ਆਪਦੇ ਬਾਰੇ ਸੋਚ ਲੈ ਫਿਰ ਤੇਰੇ ਨਾਲ ਕੀ ਭਾ ਉਸ ਵੇਲੇ ਇਹ ਗੱਲ ਵਰਤੇਗੀ। ਜਦੋਂ ਇਹ ਗੱਲ ਕਹਿੰਦੇ ਬੱਕਰੇ ਦੇ ਮੂੰਹੋਂ ਸੁਣੀ, ਉਸੇ ਵੇਲੇ ਇਹਨੇ ਕੰਨਾਂ ਨੂੰ ਹੱਥ ਲਾਏ ਅਤੇ ਆਪਣਾ ਇੱਕ ਕਸਾਬ ਪੂਣਾ ਛੱਡ ਦਿੱਤਾ ਸੀ। ਮਹਾਂ ਕਸਾਬ ਛੁਰੀ ਸੱਟ ਪਾਈ, ਬਾਣੀ ਦੀ ਪੰਕਤੀ ਹੈ। ਬਹੁਤ ਵੱਡਾ ਕਸਾਈ ਸੀ ਬੁੱਚੜ ਸਧਨਾ, ਪਰ ਜਦੋਂ ਇਸ ਨੂੰ ਇਸ ਘਟਨਾ ਨੇ ਟੁੰਬਿਆ, ਇਹਨੇ ਆਪਣਾ ਇਹ ਪਾਪ ਦਾ ਕੰਮ ਛੱਡ ਦਿੱਤਾ ਸੀ। ਕਹਿਣ ਤੋਂ ਪਾਵੇ ਇਹੋ ਜਿਹੇ ਲੋਕ ਵੀ ਬੇਅੰਤ ਨੇ, ਅਸੰਖ ਗੱਲ ਵੱਢ ਹੱਤਿਆ ਕਮਾਹੇ, ਜਿਹੜੇ ਅਣਗਿਣਤ ਇਹੋ ਜਿਹੇ ਲੋਕ ਨੇ ਜਿਹੜੇ ਗੱਲ ਵੱਢ ਬੁੱਚੜ ਨੇ, ਕਸਾਈ ਨੇ, ਉਹ ਜੀਵਾਂ ਨੂੰ ਮਾਰ ਮਾਰ ਕੇ ਉਹਨਾਂ ਦੀ ਹੱਤਿਆ ਕਰਦੇ ਹਨ।
ਅਸੰਖ ਪਾਪੀ ਪਾਪ ਕਰ ਜਾ,
ਹਜ਼ੂਰ ਕਹਿੰਦੇ ਅਣਗਿਣਤ ਹੋਰ ਵੀ ਪਾਪੀ ਲੋਕ ਨੇ, ਪਾਪ ਕਰ ਜਾਹੇ, ਜਿਹੜੇ ਪਾਪ ਕਰ ਕਰਕੇ ਭਾਈ ਇੱਥੋਂ ਤੁਰ ਜਾਂਦੇ ਹਨ।
ਅਸੰਖ ਕੂੜਿਆਰ ਕੂੜੇ ਫਿਰਾਏ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਹੁਤ ਸਾਰੇ ਕੂੜਿਆਰ ਝੂਠ ਦੇ ਘਰ ਨੇ, ਝੂਠੇ ਲੋਕ ਨੇ, ਕੂੜੇ ਫਿਰਾਏ, ਉਹ ਭਾਈ ਝੂਠ ਬੋਲਦੇ ਹੀ ਫਿਰਦੇ ਨੇ। ਕਿ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਝੂਠ ਦਾ ਹੀ ਠੇਕਾ ਚੁੱਕਿਆ ਹੋਇਆ, ਹਰ ਗੱਲ ਝੂਠ ਹੀ ਝੂਠ ਬੋਲਦੇ ਨੇ, ਕਈ ਭੋਲੇ ਪਾਲੇ ਬੰਦੇ ਵੀ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ। ਪਰ ਹਜ਼ੂਰ ਕਹਿੰਦੇ ਇਹੋ ਜਿਹੇ ਲੋਕ ਵੀ ਬਹੁਤ ਨੇ, ਬਲਕਿ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ ਵੀ ਇਹ ਕਲਯੁੱਗ ਦੇ ਵਿੱਚ ਤਾਂ ਕੂੜ ਪ੍ਰਧਾਨ ਹੈ, ਕੂੜ ਫਿਰੈ ਪ੍ਰਧਾਨ ਵੇ ਲਾ ਲਓ। ਹੁਣ ਕੋਈ ਵੀ ਬਿਜ਼ਨਸਮੈਨ ਹੈ, ਕੋਈ ਆਪਦਾ ਬਿਜ਼ਨਸ ਕਰਦਾ ਹੈ, ਔਰ ਉਹਦੇ ਨਾਲ ਤੁਸੀਂ ਗੱਲਬਾਤ ਕਰਕੇ ਦੇਖੋ, ਉੱਥੇ ਝੂਠ ਦਾ ਹੀ ਸਾਰਾ ਵਪਾਰ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਕਹਿੰਦੇ ਝੂਠ ਤੋਂ ਬਿਨਾਂ ਗੱਡੀ ਨਹੀਂ ਚੱਲਦੀ, ਆਹ ਉਹਨਾਂ ਦਾ ਜਵਾਬ ਹੁੰਦਾ। ਹਜ਼ੂਰ ਕਹਿੰਦੇ ਅਣਗਿਣਤ ਉਹ ਲੋਕ ਨੇ ਝੂਠੇ, ਜਿਹੜੇ ਝੂਠ ਹੀ ਬੋਲਦੇ ਫਿਰਦੇ ਨੇ। ਚਲੋ ਕੁਛ ਲੋਕ ਤਾਂ ਉਹ ਨੇ ਨਾ ਜਿਹੜੇ ਆਪਣੇ ਮੁਫਾਦ ਲਈ ਝੂਠ ਬੋਲਦੇ ਨੇ, ਕੁਛ ਇਹੋ ਜਿਹੇ ਵੀ ਲੋਕ ਨੇ ਜਿਹੜੇ ਬਿਨਾਂ ਮਤਲਬ ਤੋਂ ਹੀ ਝੂਠ ਬੋਲਦੇ ਰਹਿੰਦੇ ਨੇ। ਪਰ ਇਹ ਝੂਠ ਬੋਲਣਾ ਚੰਗਾ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ ਹੈ, ਕੁਫਰ ਗੋ ਕੁਫਰਾਣਾ ਪਿਆ ਦੱਜ ਸੀ। ਕੁਫਰ ਗੋ ਦਾ ਅਰਥ ਹੈ ਫਾਰਸੀ ਵਿੱਚ ਕੁਫਰ ਝੂਠ ਨੂੰ ਹੀ ਕਹਿੰਦੇ ਨੇ, ਜਿਹੜਾ ਝੂਠ ਬੋਲਣ ਵਾਲਾ ਬੰਦਾ ਹੈ। ਕੁਫਰਾਣਾ ਦਾ ਅਰਥ ਹੈ ਕੁਫਰ ਦਾ ਘਰ ਕੀ ਨਰਕ ਹੈ। ਜਿਹੜਾ ਝੂਠ ਬੋਲਣ ਵਾਲਾ ਬੰਦਾ ਉਹ ਨਰਕ ਵਿੱਚ ਜਾ ਕੇ ਡਿੱਗਦਾ, ਉੱਥੇ ਜਾ ਕੇ ਪਿਆ ਸੜਦਾ ਰਹਿੰਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਝੂਠ ਤੋਂ ਵਰਜਿਆ ਹੈ, ਭਾਈ ਕਦੇ ਝੂਠ ਨਹੀਂ ਬੋਲਣਾ। ਅਸੰਖ ਕੂੜੇ ਯਾਰ ਕੂੜੇ ਫਿਰਾਹੇ, ਪਰ ਬਹੁਤ ਸਾਰੇ ਇਹੋ ਜਿਹੇ ਝੂਠੇ ਲੋਕ ਨੇ ਜਿਹੜੇ ਝੂਠ ਹੀ ਬੋਲਦੇ ਫਿਰਦੇ ਨੇ। ਚਲੋ ਵਪਾਰ ਦੇ ਵਿੱਚ ਤਾਂ ਝੂਠ ਬੋਲਣਾ ਹੀ ਬੋਲਣਾ ਹੈ, ਕਈ ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਵੀ ਭੈ ਨਹੀਂ ਹੁੰਦਾ, ਉਹ ਗੁਰੂ ਦੀ ਹਜ਼ੂਰੀ ਵਿੱਚ ਵੀ ਝੂਠ ਬੋਲੀ ਜਾਂਦੇ ਨੇ, ਇਹੋ ਜਿਹੇ ਵੀ ਲੋਕ ਨੇ। ਪਰ ਹਜ਼ੂਰ ਕਹਿੰਦੇ ਨੇ ਅਸੰਖ ਕੂੜੇ ਯਾਰ ਕੂੜੇ ਫਰਾਹੇ, ਅਣਗਿਣਤ ਇਹੋ ਜਿਹੇ ਲੋਕ ਨੇ ਭਾਈ ਜਿਹੜੇ ਝੂਠ ਬੋਲਦੇ ਨੇ, ਅਤੇ ਝੂਠ ਬੋਲ ਕੇ ਅਤੇ ਹਮੇਸ਼ਾ ਲਈ ਝੂਠ ਦੇ ਮਗਰ ਹੀ ਉਹ ਤੁਰੇ ਫਿਰਦੇ ਹਨ।
ਅਸੰਖ ਮਲੇਸ਼ ਮਲ ਪੱਖ ਖਾਏ,
ਹਜ਼ੂਰ ਕਹਿੰਦੇ ਨੇ ਅਸੰਖ ਮਲੇਸ਼, ਅਣਗਿਣਤ ਮਲੇਸ਼ ਲੋਕ ਨੇ। ਮਲੇਸ਼ ਕਹਿੰਦੇ ਨੇ ਜਿਹਨੂੰ ਮਲ ਦੀ ਇੱਛਾ ਹੋਵੇ, ਭੈੜੀ ਇੱਛਾ ਹੋਵੇ। ਅਸੰਖ ਮਲੇਸ਼, ਅਸੰਖ ਇਹੋ ਜਿਹੇ ਮਲੇਸ਼ ਨੇ, ਮਲ ਪੱਖ ਖਾਏ, ਕਹਿੰਦੇ ਜਿਹੜੇ ਮੈਲ ਨੂੰ ਹੀ ਖਾਂਦੇ ਨੇ, ਜਾਂ ਮਲ ਪੱਖ ਖਾਹੇ, ਪੱਖ ਦਾ ਅਰਥ ਵੀ ਖਾਣਾ ਅਤੇ ਖਾਹੇ ਦਾ ਅਰਥ ਵੀ ਖਾਣਾ। ਇਹ ਮਲ ਪੱਖ ਖਾਹੇ ਦਾ ਅਰਥ ਇਹ ਮਹਾਂਪੁਰ ਕਰਦੇ ਸਨ ਵੀ ਮਲ ਪੱਖੀ, ਜਿਹੜੇ ਮਲ ਪੱਖੀ ਜੋ ਆਇਆ ਬਸ ਸ਼ਕੀ ਸ਼ਿਕਾਈ ਜਾਂਦੇ ਨੇ, ਕੋਈ ਪਰਹੇਜ਼ ਨਹੀਂ। ਆ ਜਿਵੇਂ ਕਈ ਲੋਕ ਇਹੋ ਜਿਹੇ ਨੇ ਜਿਵੇਂ ਉਹ ਨਰਕ ਧਾਰੀਏ ਨੇ, ਕਹਿੰਦੇ ਚਾਹੇ ਗਊ ਦਾ ਮਾਸ ਹੋਵੇ, ਚਾਹੇ ਸੂਰ ਦਾ ਮਾਸ ਹੋਵੇ, ਕੋਈ ਪਾਪ ਨਹੀਂ, ਸ਼ਕੀ ਚੱਲੋ, ਸ਼ਰਾਬ ਪੀ ਲਓ, ਚਾਹੇ ਕੁਛ ਕਰ ਲਓ, ਸਭ ਕੁਛ ਠੀਕ ਹੀ ਹੈ, ਖਾਣਾ ਪੀਣਾ ਪਵਿੱਤਰ ਹੈ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਹਜ਼ੂਰ ਕਹਿੰਦੇ ਨੇ ਅਸੰਖ ਮਲੇਸ਼ ਮਲ ਪੱਖ ਖਾਏ, ਅਣਗਿਣਤ ਇਹੋ ਜਿਹੇ ਮਲੇਸ਼ ਨੇ ਮਲ ਪੱਖੀ, ਔਰ ਉਹ ਮਲ ਹੀ ਖਾਂਦੇ ਨੇ, ਪਾਪ ਭੈੜੀਆਂ ਚੀਜ਼ਾਂ, ਨਖੇਦ ਚੀਜ਼ਾਂ ਹੀ ਖਾਂਦੇ ਨੇ, ਅਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਆ ਗੰਦਗੀ ਦੇ ਕੀੜੇ ਮਕੌੜੇ ਹੋਰ ਪਤਾ ਨਹੀਂ ਕੀ ਕੁਛ ਲੋਕ ਖਾਈ ਜਾਂਦੇ ਹਨ।
ਅਸੰਖ ਨਿੰਦਕ ਸਰ ਕਰੇ ਭਾਰ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਣਗਿਣਤ ਇਹੋ ਜਿਹੇ ਨਿੰਦਕ ਲੋਕ ਨੇ ਜਿਹੜੇ ਭਾਈ ਨਿੰਦਿਆ ਕਰ ਕਰਕੇ ਸਿਰ ਕਰਹਿ ਪਾਰ ਸਿਰ ਤੇ ਅਣਹੋਇਆ ਪਾਰ ਚੁੱਕੀ ਜਾਂਦੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਅਣਹੋਣ ਦਾ ਪਾਰ ਨਿੰਦਕ ਸਰ ਤਰ, ਵੀ ਨਿੰਦਕ ਨਿੰਦਿਆ ਕਰਕੇ ਦੂਸਰੇ ਦਾ ਪਾਰ ਆਪਣੇ ਸਿਰ ਤੇ ਚੁੱਕਦਾ। ਇਸੇ ਲਈ ਤਾਂ ਸਤਿਗੁਰੂ ਨੇ ਸਿੱਖਾਂ ਨੂੰ ਇਸ ਕੰਮ ਤੋਂ ਵਰਜਿਆ, ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰ ਕੇ ਕੋਰ ਪਵਨ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਅਸੀਂ ਜਦੋਂ ਕਿਸੇ ਦੀ ਕੋਈ ਗੱਲ ਕਰਦੇ ਹਾਂ ਨਾ, ਜੇ ਤਾਂ ਸੱਚੀ ਗੱਲ ਹੈ, ਸੱਚੀ ਗੱਲ ਕਹਿ ਦਈਏ ਉਹ ਨਿੰਦਿਆ ਨਹੀਂ, ਜੇ ਝੂਠੀ ਗੱਲ ਕਿਸੇ ਝੂਠੀ ਤੋਹਮਤ ਲਾਉਂਦੇ ਉਹਨੂੰ ਨਿੰਦਿਆ ਕਹਿੰਦੇ ਨੇ। ਜੇ ਹੁਣ ਭੇਡ ਨੂੰ ਭੇਡ ਕਹਿ ਦਿਓ ਕੋਈ ਨਿੰਦਿਆ ਨਹੀਂ, ਗਧੇ ਨੂੰ ਗਧਾ ਕਹਿ ਦਿਓ ਕੋਈ ਨਿੰਦਿਆ ਨਹੀਂ, ਪਰ ਜਦੋਂ ਤੁਸੀਂ ਗਾਂ ਨੂੰ ਆਖੋ ਵੀ ਇਹ ਤਾਂ ਭੇਡ ਹੈ, ਇਹ ਉਸਦੀ ਤੌਹੀਨ ਹੈ। ਤੁਸੀਂ ਸ਼ੇਰ ਨੂੰ ਆਖੋ ਇਹ ਤਾਂ ਕੁੱਤਾ ਹੈ, ਇਹ ਉਸਦੀ ਤੌਹੀਨ ਹੈ। ਝੂਠਾ ਦੋਸ਼ ਆਰੋਪਣਾ ਇਹਨੂੰ ਨਿੰਦਿਆ ਕਹਿੰਦੇ ਨੇ। ਝੂਠਾ ਦੋਸ਼ ਨਹੀਂ ਕਿਸੇ 'ਤੇ ਆਰੋਪਣਾ ਚਾਹੀਦਾ, ਪਰ ਇਹੋ ਜਿਹੇ ਅਣਗਿਣਤ ਨਿੰਦਕ ਲੋਕ ਨੇ ਪਾਏ ਜਿਹੜੇ ਨਿੰਦਿਆ ਕਰਦੇ ਨੇ, ਸਿਰ ਉੱਤੇ ਅਣਹੋਇਆ ਪਾਰ ਚੁੱਕਦੇ ਹਨ।
ਨਾਨਕ ਨੀਚ ਕਹੇ ਵਿਚਾਰ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨੀਚ। ਇਹ ਗੁਰੂ ਮਹਾਰਾਜ ਦਾ ਨਾਨਕ ਦਾ ਵਿਸ਼ੇਸ਼ਣ ਨੀਚ ਹੈ। ਨਿਮਰਤਾ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਨੀਚ ਕਹਿੰਦੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਹੈ ਹੀ ਨੀਵਿਆਂ ਦਾ ਘਰ ਹੈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਆਰੀ। ਨਾਨਕ ਨੀਚ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਮੈਂ ਇਹ ਜਿਹੜੀ ਨੀਚ ਸ੍ਰਿਸ਼ਟੀ ਹੈ, ਤਮੋ ਗੁਣੀ ਸ੍ਰਿਸ਼ਟੀ, ਮੈਂ ਉਹਦਾ ਵਿਚਾਰ ਆਖਿਆ ਹੈ।
ਮਾਰਿਆ ਨਾ ਜਾਵਾ ਇੱਕ ਵਾਰ,
ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਤੇਰੀ ਸ੍ਰਿਸ਼ਟੀ ਬੇਅੰਤ ਹੈ, ਤੇਰੀ ਮਹਿਮਾ ਵੀ ਅਪਰਾਪਾਰ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਮੈਂ ਇੱਕ ਵਾਰ ਦਾ ਅਰਥ ਹੈ ਵਾਲ ਮਾਤਰ ਵੀ ਤੇਰੀ ਮਹਿਮਾ ਨੂੰ ਵਾਰਿਆ ਨਾ ਜਾਵਾ, ਬਿਆਨ ਨਹੀਂ ਕਰ ਸਕਦਾ, ਉਚਾਰਨ ਨਹੀਂ ਕਰ ਸਕਦਾ, ਤੇਰੀ ਮਹਿਮਾ ਬੇਅੰਤ ਹੈ। ਅਥਵਾ ਵਾਰਿਆ ਨਾ ਜਾਵਾ ਇੱਕ ਵਾਰ, ਹੇ ਵਾਹਿਗੁਰੂ ਮੈਂ ਇੱਕੋ ਵਾਰ ਹੀ ਵਾਰਿਆ ਨਾ ਜਾਵਾ, ਤੇਥੋਂ ਬਲਿਹਾਰ ਨਹੀਂ ਜਾਂਦਾ, ਬਲਕਿ ਮੈਂ ਤੇ ਹਮੇਸ਼ਾ ਲਈ ਤੇਥੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਬਲਿਹਾਰੀ ਗੋਰੇ ਆਪਣੇ ਦਿਓ ਹਾੜੀ ਸਦ ਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਤੋਂ ਤਾਂ ਹਮੇਸ਼ਾ ਲਈ ਬਲਿਹਾਰ ਨੇ ਵਾਰ ਨੇ ਜਾਣਾ ਹੀ ਚਾਹੀਦਾ ਹੈ।
ਜੋ ਤੁਧ ਭਾਵੈ ਸਾਈ ਭਲੀ ਕਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੋ ਤੈਨੂੰ ਪਾਉਂਦਾ ਹੈ ਸਾਈ ਭਲੀ ਕਾਰ, ਸਾਨੂੰ ਉਹੀ ਭਲੀ ਕਾਰ ਜਾਪਦੀ ਹੈ। ਜੋ ਵਾਹਿਗੁਰੂ ਕਰਦਾ ਉਹ ਸਾਡੇ ਲਈ ਭਲੀ ਕਰਦਾ ਹੈ। ਕਦੇ ਵੀ ਵਾਹਿਗੁਰੂ ਦੀ ਕੀਤੀ ਨੂੰ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਸਾਡਾ ਸੁਭਾਵ ਹੈ ਜੇ ਤੇ ਪਰਮੇਸ਼ਰ ਕੋਈ ਚੰਗਾ ਕੰਮ ਸਾਡੇ ਅਨੁਕੂਲ ਕਰਦੇ ਵੀ ਅਸੀਂ ਖੁਸ਼ ਹੁੰਦੇ ਹਾਂ, ਜੇ ਕੋਈ ਮਾੜਾ ਜਿਹਾ ਦੂਜੇ ਦੇ ਹੱਕ ਵਿੱਚ ਹੋ ਜਾਂਦਾ ਫਿਰ ਅਸੀਂ ਉਲਾਮੇ ਦੇਣ ਲੱਗ ਜਾਂਦੇ, ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ। ਪਰ ਹਜ਼ੂਰ ਕਹਿੰਦੇ ਆਪਦਾ ਜਿਗਰਾ ਵੱਡਾ ਰੱਖਣਾ ਚਾਹੀਦਾ, ਜੋ ਵਾਹਿਗੁਰੂ ਕਰਦਾ ਉਹ ਭਲੀ ਹੀ ਕਰਦਾ, ਉਹਦੇ ਵਿੱਚ ਵੀ ਸਾਡਾ ਭਲਾ ਹੀ ਹੁੰਦਾ ਹੈ।
ਸਦਾ ਸਲਾਮਤ ਨਿਰੰਕਾਰ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਨਿਰੰਕਾਰ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਸਲਾਮਤ, ਤੂੰ ਹਮੇਸ਼ਾ ਲਈ ਸਲਾਮਤ ਰਹਿਣ ਵਾਲਾ ਹੈ, ਤੂੰ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ। ਕਿਉਂਕਿ ਜਿਹੜਾ ਨਿਰੰਕਾਰ ਸ਼ਬਦ ਹੈ ਨਾ, ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਉਹ ਐਸੀ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਇੱਕ ਸ਼ਕਤੀ ਹੈ, ਇੱਕ ਆਪਣੀ ਹਸਤੀ ਹੈ, ਜਿਸ ਦਾ ਕੋਈ ਆਕਾਰ ਨਹੀਂ ਦੱਸ ਸਕਦਾ, ਔਰ ਉਹ ਹਮੇਸ਼ਾ ਲਈ ਸਿਰ ਰਹਿਣ ਵਾਲੀ ਹੈ। ਅਤੇ ਜੇ ਆਪਾਂ ਉਸ ਅਕਾਲ ਪੁਰਖ ਨੂੰ ਆਕਾਰਧਾਰੀ ਮੰਨ ਲਈਏ, ਤਾਂ ਆਕਾਰ ਤਾਂ ਨਾਸਵੰਤ ਹੈ, ਹੁਣ ਇਹ ਤਾਂ ਇੱਕ ਦਿਨ ਨਾਸ ਹੋਣਾ ਹੀ ਹੋਣਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਹੇ ਨਿਰੰਕਾਰ, ਹੇ ਵਾਹਿਗੁਰੂ, ਤੂੰ ਹਮੇਸ਼ਾ ਸਿਰ ਰਹਿਣ ਵਾਲਾ ਹੈ, ਬਾਕੀ ਤਾਂ ਸਭ ਦੁਨੀਆ ਆਪੋ ਆਪਣੇ ਸਮੇਂ ਨਾਸ ਹੁੰਦੀ ਹੈ। ਸਰੀਰ ਵੀ ਨਾਸ ਹੁੰਦੇ ਨੇ, ਜੀਵ ਵੀ ਨਾਸ ਹੁੰਦੇ ਨੇ, ਪਦਾਰਥ ਵੀ ਨਾਸ ਹੁੰਦੇ ਨੇ, ਪਰ ਵਾਹਿਗੁਰੂ ਹਮੇਸ਼ਾ ਲਈ ਰਹਿਣ ਵਾਲਾ ਹੈ। ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਉਹ ਵਾਹਿਗੁਰੂ ਹਮੇਸ਼ਾ ਲਈ ਰਹਿਣ ਵਾਲਾ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ। ਜੋ ਵਾਹਿਗੁਰੂ ਕਰਦਾ ਹੈ ਉਹੀ ਸਾਡੇ ਲਈ ਭਲੀਕਾਰ ਹੈ, ਔਰ ਉਹਦੀ ਰੱਬ ਦੀ ਰਜ਼ਾ ਦੇ ਵਿੱਚ ਹੀ ਸਾਨੂੰ ਖੁਸ਼ ਰਹਿਣਾ ਚਾਹੀਦਾ। ਕਦੇ ਵੀ ਇਹ ਨਾ ਸੋਚੋ ਵੀ ਜੇ ਥੋੜ੍ਹਾ ਜਿਹਾ ਸਾਡੀ ਇੱਛਾ ਦੇ ਕੋਈ ਪ੍ਰਤੀਕੂਲ ਗੱਲ ਹੁੰਦੀ ਹੈ ਵੀ ਸ਼ਾਇਦ ਇਹਦੇ ਵਿੱਚ ਕੋਈ ਸਾਡਾ ਨੁਕਸਾਨ ਹੋ ਰਿਹਾ, ਨਹੀਂ ਉਹਦੇ ਵਿੱਚ ਵੀ ਕੋਈ ਭਲਾ ਹੀ ਹੁੰਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਕਿਸੇ ਬਾਰੇ ਬੁਰਾ ਨਹੀਂ ਕਰਦਾ। ਕੋਈ ਮਾਂ ਆਪਣੇ ਪੁੱਤਰ ਲਈ ਕਦੀ ਬੁਰਾ ਕਰ ਸਕਦੀ ਹੈ? ਇਸੇ ਲਈ ਉਹ ਵਾਹਿਗੁਰੂ ਪਰਮੇਸ਼ਰ ਮਾਂ ਬਾਪ ਹੈ ਸਾਡਾ, ਉਹ ਸਾਡਾ ਕਦੇ ਵੀ ਬੁਰਾ ਨਹੀਂ ਸੋਚ ਸਕਦਾ। ਇਸ ਲਈ ਸਾਨੂੰ ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਦੇ ਵਿੱਚ ਹੀ ਖੁਸ਼ ਹੋ ਕੇ ਚੱਲਣਾ ਚਾਹੀਦਾ। ਇਹ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਉਪਦੇਸ਼। ਸਤਿਗੁਰੂ ਨੇ ਇਸ ਪੌੜੀ ਦੇ ਵਿੱਚ ਤਾਮਸੀ ਸ੍ਰਿਸ਼ਟੀ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਮਿਹਰ ਕਰਨ, ਜੋ ਸਿੱਖਿਆ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ ਅਤੇ ਆਪਾਂ ਪਾਈ ਮਾੜੇ ਕੰਮਾਂ ਨੂੰ ਛੱਡਣਾ, ਚੰਗੇ ਕੰਮਾਂ ਨੂੰ ਅਖਤਿਆਰ ਕਰਨਾ। ਫਰੀਦਾ ਜਿੰਨੀ ਕੰਮੇ ਨਾਹੇ ਗੁਣ ਅਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵੀਂ ਸਾਈਂ ਦਾ ਦਰਬਾਰ। ਇਹੀ ਸਿੱਖਿਆ ਸਾਨੂੰ ਸਤਿਗੁਰੂ ਤੋਂ ਪ੍ਰਾਪਤ ਹੋਈ ਹੈ। ਸਤਿਗੁਰੂ ਮਿਹਰ ਕਰਨ, ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ,
ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।